You're with SBS Radio.
SBS ਪੰਜਾਬੀ ਸੁਣ ਰਹੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਨਿੱਘਾ ਸਵਾਗਤ। ਦੋਸਤੋ, ਆਸਟ੍ਰੇਲੀਆ ਵਿੱਚ ਢੁੱਕਵੀਆਂ ਨੌਕਰੀਆਂ ਨਾ ਮਿਲਣ ਦੀ ਸਮੱਸਿਆ ਬੜੀ ਹੀ ਆਮ ਹੈ। ਇਸ ਦੇ ਹੱਲ ਲੱਭਣ ਲਈ ਅੱਜ ਅਸੀਂ ਟੈਲੀਫੋਨ ਲਾਈਨ 'ਤੇ ਸਾਂਝ ਬਣਾਈ ਹੈ ਮੈਲਬਨ ਦੀ ਇੱਕ ਕਰੀਅਰ ਕੌਂਸਲਰ ਗੀਤਾਂਜਲੀ ਗਾਬਾ ਉਰਫ ਗੀਤ ਅਰੋੜਾ ਦੇ ਨਾਲ। ਜੀ ਆਇਆਂ ਨੂੰ ਗੀਤ।
ਥੈਂਕ ਯੂ ਜੀ, ਥੈਂਕ ਯੂ ਸੁਮੀਤ।
ਗੀਤ, ਕਿਸੇ ਵੀ ਫੀਲਡ ਵਿੱਚ ਨੌਕਰੀ ਲੱਭਣ ਲਈ ਇੱਕ ਰਲਵੀਂ ਸਲਾਹ ਕੀ ਹੋਵੇਗੀ?
ਹਾਂਜੀ ਸੁਮੀਤ, ਬਿਲਕੁਲ। ਜਿੱਦਾਂ ਜੇ ਅਸੀਂ ਕਰੀਅਰ ਕਾਉਂਸਲਿੰਗ ਦੀ ਗੱਲ ਕਰੀਏ ਜਾਂ ਕਰੀਅਰ ਕਾਉਂਸਲਰ, ਮੈਨੂੰ ਲੱਗਦਾ ਹੈ ਕਿ ਜਿਹੜੇ ਆਪਣੇ ਕਰੀਅਰ ਬਣਾਉਣ ਲਈ ਸਟੂਡੈਂਟਸ ਹੈ ਜਾਂ ਵੀ ਲੇਡੀਜ਼ ਹੈ ਜਾਂ ਜੈਂਟਸ ਹੈ, ਜੋ ਵੀ ਫਰਦਰ ਸੋਚ ਰਹੇ ਕਿ ਅਸੀਂ ਇੱਕ ਪਰਟੀਕੁਲਰ ਫੀਲਡ ਵਿੱਚ ਜਾਣਾ, ਸਭ ਤੋਂ ਪਹਿਲੀ ਚੀਜ਼ ਤਾਂ ਮੇਰੀ ਜਿਹੜੀ ਮੇਨ ਸਲਾਹ ਸਾਰਿਆਂ ਨੂੰ ਹੈ ਕਿ ਪਹਿਲਾਂ ਤਾਂ ਚੂਜ਼ ਕਰ ਲਓ ਕਿ ਅਸੀਂ ਕਰਨਾ ਕੀ ਹੈ। ਕਿ ਸੋ ਮੈਨੂੰ ਬਹੁਤ ਸਾਰੀਆਂ ਇੰਡਸਟਰੀਜ਼ ਹੈਗੀਆਂ, ਤੇ ਰਾਦਰ ਦੈਨ ਅਸੀਂ ਸਿਰਫ ਇਹ ਮਤਲਬ ਸਾਰੇ ਪਾਸੇ ਇੱਕੋ ਵਾਰ ਚ ਜੰਪ ਮਾਰਨ ਦੀ ਬਜਾਏ ਹੈਵ ਅ ਸਿਟ, ਲਾਈਕ ਸੋਚੋ ਪਹਿਲਾਂ ਕਿ ਜੀ ਮੈਂ ਚਾਈਲਡ ਕੇਅਰ ਚ ਕੰਮ ਕਰਨਾ ਹੈ ਜਾਂ ਮੈਂ ਏਜ ਕੇਅਰ ਚ ਕੰਮ ਕਰਨਾ ਹੈ ਜਾਂ ਮੈਂ ਕੰਸਟਰਕਸ਼ਨ ਦੀ ਇੰਡਸਟਰੀ ਚ ਜਾਣਾ ਹੈ ਜਾਂ ਮੈਂ ਕਲੀਨਿੰਗ ਦੀ ਇੰਡਸਟਰੀ ਚ ਜਾਣਾ ਹੈ। ਪਹਿਲਾਂ ਇਹ ਦਿਮਾਗ ਚ ਸੋਚ ਲਓ ਕਿ ਅਸੀਂ ਕਰਨਾ ਕਿਆ, ਤਾਂ ਹੀ ਨੈਕਸਟ ਸਟੈਪ ਲੈਣ ਦਾ ਫਾਇਦਾ ਹੈ, ਤੇ ਵਿਜ਼ਨ ਬਣਾਈ ਜਾਊਗੀ ਤੇ ਨੈਕਸਟ ਸਟੈਪ ਲੈਣਾ ਵੀ ਈਜ਼ੀ ਹੋ ਜਾਊਗਾ ਤੇ ਕਰੀਅਰ ਸੈੱਟ ਕਰਨਾ ਵੀ ਈਜ਼ੀ ਹੋ ਜਾਊਗਾ।
ਕੀ ਤੁਸੀਂ ਦੇਖਦੇ ਹਾਂ ਕਿ ਕਈ ਵਾਰ ਲੋਕ ਪ੍ਰਵਾਸ ਕਰਦੇ ਨੇ ਜੋ ਕਿ ਇੰਡੀਆ 'ਚ ਕਾਫੀ ਵਧੀਆ ਮਹਿਕਮਿਆਂ ਜਾਂ ਉੱਚ ਪਦਵੀਆਂ 'ਤੇ ਹੁੰਦੇ ਨੇ, ਪਰ ਇੱਥੇ ਆ ਕੇ ਉਹਨਾਂ ਨੂੰ ਨੌਕਰੀ ਲਈ ਜੱਦੋਜਹਿਦ ਕਰਨੀ ਪੈਂਦੀ ਹੈ? ਅਜਿਹੇ ਹਾਲਾਤਾਂ 'ਚ ਵਿਚਰ ਰਹੇ ਲੋਕਾਂ ਲਈ ਕੀ ਸਲਾਹ ਹੋਵੇਗੀ?
ਦੇਖੋ, ਇਹ ਬਹੁਤ ਹੀ ਨਾ ਇੱਕ ਬਹੁਤ ਹੀ ਜੈਨੈਰਿਕ ਕੁਐਸਚਨ ਹੈ, ਤੇ ਇਹਦੇ 'ਚ ਕੀ ਹੁੰਦਾ ਕਿ ਬਹੁਤ ਸਾਰੇ ਸਾਨੂੰ ਵੀ ਜਿੱਦਾਂ ਐਜ਼ ਅ ਕਰੀਅਰ ਕਾਉਂਸਲਰ ਤੇ ਐਜ਼ ਅ ਟ੍ਰੇਨਰ, ਮੈਨੂੰ ਵੀ ਬਹੁਤ ਸਾਰੇ ਸਟੂਡੈਂਟਸ ਇੱਦਾਂ ਦੇ ਮਿਲਦੇ ਆ ਜਿਨ੍ਹਾਂ ਨੇ ਇੰਡੀਆ 'ਚ ਇਨਫੋਸਿਸ 'ਚ ਕੰਮ ਕੀਤਾ ਹੈ ਜਾਂ ਵੱਡੇ ਵੱਡੇ ਬੈਂਕਸ 'ਚ ਕੰਮ ਕੀਤਾ ਹੈ। ਉਹ ਫਿਰ ਜਦੋਂ ਇੱਥੇ ਆਉਂਦੇ ਉਹਨਾਂ ਨੂੰ ਜੋਬਸ ਨਹੀਂ ਮਿਲਦੀ ਤੇ ਇੱਕ ਤਰ੍ਹਾਂ ਦਾ ਇੱਕ ਦਿਲ ਟੁੱਟਣ ਵਾਲੀ ਚੀਜ਼ ਵੀ ਹੋ ਜਾਂਦੀ ਹੈ। ਉਹਨਾਂ ਨੂੰ ਲੱਗਦਾ ਹੈ ਜੀ ਅਸੀਂ ਕਲੀਨਿੰਗ ਨਹੀਂ ਕਰਨੀ ਜਾਂ ਅਸੀਂ ਛੋਟੀ ਜੋਬ ਨਹੀਂ ਕਰਨੀ, ਜਾ ਕੇ ਅਸੀਂ ਕਰੀਏ ਕੀ ਨਾ ਬੇਸਿਕਲੀ। ਤੇ ਉਦਾਂ ਦੇ ਸਟੂਡੈਂਟਸ ਜਾਂ ਉਦਾਂ ਦੇ ਕਲਾਇੰਟਸ ਲਈ ਮੇਰੀ ਜਿਹੜੀ ਸਭ ਤੋਂ ਵੱਡੀ ਜਾਂ ਸਭ ਤੋਂ ਪਹਿਲੀ ਸਲਾਹ ਤਾਂ ਮੈਂ ਇਹੀ ਕਹਾਂਗੀ ਕਿ ਉਹਨਾਂ ਨੂੰ ਫਸਟ ਆਫ ਆਲ ਤਾਂ ਟਰਾਈ ਕਰੋ ਕਿ ਜੋ ਵੀ ਜੋਬ ਮਿਲਦੀ ਆ ਉਹਨੂੰ ਗ੍ਰਾਸਪ ਕਰੋ, ਕਿਉਂਕਿ ਸਰਵਾਈਵ ਕਰਨ ਲਈ ਸਾਨੂੰ ਇੱਥੇ ਬਹੁਤ ਜ਼ਰੂਰੀ ਹੈ ਜੋਬ ਕਰਨਾ ਜੇ ਅਸੀਂ ਆਸਟ੍ਰੇਲੀਆ 'ਚ ਰਹਿਣਾ। ਤੇ ਅਗਰ ਤੁਸੀਂ ਸੋਚ ਰਹੇ ਹੋ ਕਿ ਹਾਂਜੀ ਸਾਨੂੰ ਉਸੇ ਲੈਵਲ ਦੀ ਜੋਬ ਚਾਹੀਦੀ ਹੈ, ਤੇ ਟੌਪ ਮੋਸਟ ਜਿਹੜੀ ਪ੍ਰਾਇਓਰਿਟੀ ਹੈ, ਕਿਉਂਕਿ ਆਸਟ੍ਰੇਲੀਆ ਜਾਂ ਤੇ ਲੋਕਲ ਐਕਸਪੀਰੀਅੰਸ ਮੰਗਦਾ ਜਾਂ ਲੋਕਲ ਕੁਆਲੀਫਿਕੇਸ਼ਨ ਮੰਗਦਾ। ਤੇ ਇੱਥੇ ਕੋਈ ਪੜ੍ਹਾਈ ਕਰ ਲਓ ਅਗਰ ਪ੍ਰੋਪਰ, ਜਾਂ ਤਾਂ ਪੂਰਾ ਕੋਰਸ ਕਰ ਲਓ ਕੋਈ ਡਿਪਲੋਮਾ ਦਾ ਜਾਂ ਸਰਟੀਫਿਕੇਟ ਦਾ, ਜਾਂ ਫਿਰ ਸ਼ਾਰਟ ਕੋਰਸਿਸ ਵੀ ਹੁੰਦੇ ਆ ਤੁਹਾਡੀ ਫੀਲਡ ਦੇ ਵਿੱਚ ਸਪੈਸ਼ਲਾਈਜੇਸ਼ਨ ਜਿਹੜੀ ਕਰਦੇ ਆ, ਜੋ ਅਸੀਂ ਲੋਕਾਂ ਨੂੰ ਕਰੀਅਰ ਗਾਈਡੈਂਸ ਦਿੰਦੇ ਆ। ਤੇ ਬੇਸਿਕਲੀ ਉਹ ਕੀਤਾ ਜਾ ਸਕਦਾ ਜਿਹੜਾ ਤੁਹਾਡੇ ਫੀਲਡ ਨਾਲ ਕਨੈਕਟਡ ਹੈ। ਤੇ ਇੱਥੇ ਬਹੁਤ ਸਾਰੀਆਂ ਇੱਦਾਂ ਦੀਆਂ ਏਜੰਸੀਆਂ ਵੀ ਹੈ ਜਿਹੜੀਆਂ ਕਿ ਸਟੂਡੈਂਟਸ ਨੂੰ ਹੈਲਪ ਕਰਦੀਆਂ ਅੱਗੇ ਜਾ ਕੇ ਉਹਨਾਂ ਦੇ ਫੀਲਡ ਵਿੱਚ ਜੋਬ ਦਵਾ ਦਿੱਤੀ ਜਾਏ।
ਤੇ ਇੰਟਰਵਿਊ ਪ੍ਰੈਪਰੇਸ਼ਨ ਲਈ ਕੋਈ ਖਾਸ ਟਿਪਸ?
ਸਿਲੈਕਸ਼ਨ ਕ੍ਰਾਈਟੇਰੀਆ ਜ਼ਰੂਰ ਦੇਖੋ। ਅਗਰ ਤੁਸੀਂ ਇੱਕ ਇੰਟਰਵਿਊ ਤੇ ਜਾ ਰਹੇ ਹੋ ਜਾਂ ਪਲਾਨ ਕਰ ਰਹੇ ਹੋ ਕਿ ਇਸ ਪਰਟੀਕੁਲਰ ਇੰਟਰਵਿਊ ਤੇ ਮੈਂ ਜਾਣਾ ਹੈ, ਉਸ ਪਰਟੀਕੁਲਰ ਜੋਬ ਪ੍ਰੋਫਾਈਲ ਨੂੰ ਚੰਗੀ ਤਰ੍ਹਾਂ ਰੀਡ ਕਰ ਲਓ, ਤੇ ਜਿਹੜੀ ਵੀ ਕੰਪਨੀ 'ਚ ਤੁਸੀਂ ਜਾ ਰਹੇ ਹੋ ਉਸ ਕੰਪਨੀ ਦੇ ਬਾਰੇ ਜ਼ਰੂਰ ਰੀਡ ਕਰ ਲਓ। ਬਿਕੋਜ਼ ਬਹੁਤ ਹੀ ਜੈਨਰਿਕ ਕੁਐਸਚਨ ਹਰ ਇੰਟਰਵਿਊ ਦੇ ਵਿੱਚ ਇਹ ਆਉਂਦਾ ਹੈ ਕਿ ਤੁਸੀਂ ਸਾਡੀ ਕੰਪਨੀ ਦੇ ਬਾਰੇ ਕੀ ਜਾਣਦੇ ਹੋ, ਤੁਹਾਨੂੰ ਸਾਡੀ ਕੰਪਨੀ ਕਿਉਂ ਪਸੰਦ ਹੈ, ਤੁਸੀਂ ਸਾਡੀ ਕੰਪਨੀ 'ਚ ਕਿਉਂ ਜੋਬ ਕਰਨਾ ਚਾਹੁੰਦੇ ਹੋ। ਤੇ ਰਾਦਰ ਦੈਨ ਤੁਸੀਂ ਰੈਂਡਮ ਜਾਓ, ਇੱਕ ਸਲਾਹ ਬਹੁਤ ਜਿਹੜੀ ਸਟੂਡੈਂਟਸ ਨੂੰ ਮੈਂ ਦੇਣਾ ਚਾਹੁੰਦੀ ਹਾਂ ਕਿ ਪਲੀਜ਼ ਇੱਕ ਵਾਰੀ ਰੀਡ ਕਰ ਲਓ ਦੈਟ ਉਹ ਕੰਪਨੀ ਹੈ ਕੀ, ਉਹਨਾਂ ਦਾ ਪ੍ਰੋਫਾਈਲ ਕੀ ਹੈ, ਐਂਡ ਸਭ ਤੋਂ ਮੇਨ ਚੀਜ਼ ਜਿਹੜੀ ਵੀ ਉਹਨਾਂ ਨੇ ਜੋਬ ਐਡਵਰਟਾਈਜ਼ ਕੀਤੀ ਹੋਈ ਹੈ ਤੁਹਾਨੂੰ ਉਹਦੀ ਪੂਰੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਵਾਰ ਸਟੂਡੈਂਟਸ ਜਿਹੜੇ ਆ ਉਹ ਸਟੱਕ ਹੋ ਜਾਂਦੇ ਆ ਜਦੋਂ ਉਹ ਜਵਾਬ ਦਿੰਦੇ ਆ ਜਾ ਕੇ ਇੰਟਰਵਿਊ ਜਾਂਦੇ ਆ। ਬਹੁਤ ਸਾਰੇ ਕਲਾਇੰਟਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੰਪਨੀ ਕੀ ਹੈ। ਇਹ ਸਾਡੇ ਨਾਲ ਹੋਇਆ ਹੈ ਜਦੋਂ ਅਸੀਂ ਇੰਟਰਵਿਊ ਪ੍ਰਿਪਰੇਸ਼ਨ ਕਰਾਉਂਦੇ ਹਾਂ, ਤੇ ਜਦੋਂ ਅਸੀਂ ਪੂਰੀ ਪ੍ਰੋਫਾਈਲ ਚੈੱਕ ਕਰਦੇ ਹਾਂ ਤੇ ਬੰਦਾ ਇੰਟਰਵਿਊ ਦੇ ਟਾਈਮ ਤੇ ਸਾਨੂੰ ਹੀ ਦੱਸ ਦਿੰਦਾ ਕਿ ਮੈਂ ਇੰਟਰਵਿਊ ਦੇਣ ਗਈ ਸੀ, ਬਟ ਮੈਨੂੰ ਇਹ ਨਹੀਂ ਪਤਾ ਸੀ ਕੰਪਨੀ ਕੀ ਕਰਦੀ ਹੈ, ਮੈਨੂੰ ਇਹ ਨਹੀਂ ਪਤਾ ਸੀ ਜੋਬ ਦਾ ਡੀਪ ਪ੍ਰੋਫਾਈਲ। ਤੇ ਸਿਲੈਕਸ਼ਨ ਕ੍ਰਾਈਟੀਰੀਆ ਜਿਹੜਾ ਨਾ ਉਹਨੂੰ ਰੀਡ ਕਰਨਾ ਬਹੁਤ ਇੰਪੋਰਟੈਂਟ ਹੈ। ਐਟ ਦ ਸੇਮ ਟਾਈਮ ਜਦੋਂ ਤੁਸੀਂ ਆਪਣਾ ਸੀਵੀ ਪ੍ਰਿਪੇਅਰ ਕਰਦੇ ਹੋ, ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਆਪਣਾ ਸਿਲੈਕਸ਼ਨ ਕ੍ਰਾਈਟੀਰੀਆ ਚੈੱਕ ਕਰ ਲਓ। ਇਹ ਹੈਲਪ ਕਰਦਾ ਡੈਫੀਨੇਟਲੀ, ਕਿਉਂਕਿ ਤੁਸੀਂ ਪ੍ਰੀ ਪ੍ਰਿਪੇਅਰਡ ਹੁੰਦੇ ਹੋ, ਤੁਹਾਨੂੰ ਪਤਾ ਹੁੰਦਾ ਕਿ ਮੈਂ ਅੱਗੇ ਜਾ ਕੇ ਬੋਲਣਾ ਕੀ ਹੈ, ਤੇ ਕੰਫੀਡੈਂਸ ਲੈਵਲ ਵੀ ਵੱਧ ਜਾਂਦਾ ਤੇਰਾ।
ਤੇ ਆਸਟ੍ਰੇਲੀਆ ਵਿੱਚ ਕਿਹੜੇ ਅਜਿਹੇ ਐਵਰਗ੍ਰੀਨ ਯਾਨੀ ਕਿ ਸਦਾ ਬਹਾਰ ਕਰੀਅਰ ਨੇ ਜਿਨ੍ਹਾਂ ਵਿੱਚ ਨੌਕਰੀਆਂ ਹਮੇਸ਼ਾ ਹੁੰਦੀਆਂ ਹੀ ਨੇ?
ਦੇਖੋ, ਅਗਰ ਤੁਸੀਂ ਨਾਰਮਲੀ ਵੀ ਤੇ ਸਪੈਸ਼ਲੀ ਅਗਰ ਤੁਸੀਂ ਕੋਵਿਡ ਦਾ ਟਾਈਮ ਵੀ ਦੇਖਿਆ ਹੋਏ, ਦੋ ਇੰਡਸਟਰੀਜ਼ ਜਿਹੜੀਆਂ ਹੈ ਜਿਹੜੀਆਂ ਚਲਦੀਆਂ ਰਹੀਆਂ ਤੇ ਚਲਦੀਆਂ ਰਹਿਣਗੀਆਂ, ਇੱਕ ਤੇ ਜੀ ਚਾਈਲਡ ਕੇਅਰ ਦੀ ਇੰਡਸਟਰੀ ਤੇ ਦੂਜੀ ਜਿਹੜੀ ਆਪਣੀ ਹੈਲਥ ਕੇਅਰ ਦੀ ਇੰਡਸਟਰੀ, ਇਹ ਦੋ ਸੈਕਟਰ ਏਦਾਂ ਦੇ ਆ ਜਿਹੜੇ ਮਤਲਬ ਸਦਾ ਬਹਾਰ ਹੀ ਸੈਕਟਰ ਹੈ। ਪੇਰੈਂਟਸ ਨੇ ਬੱਚੇ ਚਾਇਲਡ ਕੇਅਰ ਚ ਭੇਜਣੇ ਆ ਤੇ ਚਾਇਲਡ ਕੇਅਰ ਚੱਲਣੀ ਚੱਲਣੀ। ਐਟ ਦ ਸੇਮ ਟਾਈਮ ਹੈਲਥ ਕੇਅਰ ਦੀ ਗੱਲ ਕੀਤੀ ਜਾਏ, ਏਜ ਕੇਅਰ ਦੀ ਗੱਲ ਕਰੀਏ ਜਾਂ ਫਿਰ ਆਪਾਂ ਹੋਸਪਿਟਲਸ ਦੀ ਗੱਲ ਕਰੀਏ, ਆਪਾਂ NDIS ਦੀ ਗੱਲ ਕਰੀਏ, ਇਹ ਵੇਲੇ ਜਿਹੜੇ ਕਲਾਇੰਟ ਹੈ ਆਨਗੋਇੰਗ ਕਲਾਇੰਟਸ ਹੈ। ਤੇ ਇਹ ਜਿਹੜੀਆਂ ਦੋ ਜੋਬਸ ਹੈ ਹੈਲਥ ਸੈਕਟਰ ਦੀਆਂ ਤੇ ਏਜ ਚਾਇਲਡ ਕੇਅਰ ਦੀਆਂ, ਇਹ ਸਦਾ ਬਹਾਰ ਹੈ, ਰਹਿਣੀਆਂ ਰਹਿਣਗੀਆਂ। ਤੇ ਇੱਕ ਸਾਈਡ ਕਰਕੇ ਵੀ ਅਗਰ ਲੋਕੀ ਇਹਨਾਂ ਚ ਕੋਰਸਿਸ ਕਰ ਲੈਣ ਜਾਂ ਆਪਣੀ ਸਪੈਸ਼ਲਾਈਜੇਸ਼ਨ ਬਣਾ ਲੈਣ ਤੇ ਇੱਕ ਜੋਬ ਸਿਕਿਉਰਿਟੀ ਹੋ ਜਾਂਦੀ ਹੈ।
ਜੀ ਗੀਤ, ਤੇ ਕਈ ਵਾਰ ਪਰਿਵਾਰਿਕ ਜ਼ਿੰਮੇਵਾਰੀਆਂ ਕਰਕੇ, ਪ੍ਰਵਾਸ ਕਾਰਨਾ ਕਰਕੇ ਜਾਂ ਕਈ ਹੋਰ ਕਾਰਨਾ ਕਰਕੇ ਕਈ ਵਾਰ ਜੋਬ ਗੈਪ ਕਾਫੀ ਵੱਧ ਜਾਂਦਾ ਹੈ, ਤੇ ਅਜਿਹੇ ਲੋਕਾਂ ਲਈ ਕਰੀਅਰ ਵਿੱਚ ਵਾਪਸੀ ਕਰਨ ਲਈ ਕੀ ਟਿਪਸ ਹੋਣਗੇ?
ਹਾਂਜੀ, ਇਹਦੇ ਚ ਦੇਖੋ ਇਹ ਇੱਕ ਬਹੁਤ ਕਾਮਨ ਚੀਜ਼ ਹੈ ਸਾਡੇ ਲਈ ਤਾਂ, ਬਿਕੋਜ਼ ਐਜ਼ ਅ ਕਰੀਅਰ ਕੰਸਲਟੈਂਟ ਸਾਡੇ ਕੋਲ ਬਹੁਤ ਸਟੂਡੈਂਟਸ ਬਹੁਤ ਏਦਾਂ ਦੇ ਵੀ ਆਉਂਦੇ ਆ ਕਿ ਜਿਨ੍ਹਾਂ ਨੇ 8-8 ਸਾਲ ਪਹਿਲਾਂ ਸਟੱਡੀ ਵੀ ਛੱਡਤੀ ਹੋਈ ਹੈ, ਜੋਬਸ ਵੀ ਛੱਡਤੀ ਹੋਈ ਹੈ, ਤੇ ਲੇਡੀਜ਼ ਘਰਾਂ 'ਚ ਹੀ ਹੈ। ਉਹਨਾਂ ਨੇ ਦੁਬਾਰਾ ਨਾ ਸਟੱਡੀ ਕਰਨ ਦੀ ਸੋਚੀ, ਨਾ ਉਹਨਾਂ ਨੇ ਪੜ੍ਹਨ ਦੀ ਸੋਚੀ ਹੈ, ਨਾ ਹੀ ਉਹਨਾਂ ਨੇ ਜੋਬ ਕਰਨ ਦੀ ਸੋਚੀ ਹੈ। ਐਟ ਦ ਸੇਮ ਟਾਈਮ ਇਹਦੇ 'ਚ ਮੈਂ ਐਡ ਕਰਨਾ ਚਾਹਾਂਗੀ, ਬਹੁਤ ਸਾਰੀਆਂ ਲੇਡੀਜ਼ ਸਾਡੇ ਕੋਲ ਇੱਦਾਂ ਦੀਆਂ ਵੀ ਆਉਂਦੀਆਂ ਜਿਹੜੀਆਂ ਡੋਮੈਸਟਿਕ ਵਾਇਲੈਂਸ ਤੋਂ ਸਫ਼ਰ ਕਰ ਰਹੀਆਂ, ਤੇ ਉਹਨਾਂ ਨੇ ਕਦੀ ਸੋਚਿਆ ਹੀ ਨਹੀਂ ਕਿ ਹਾਂਜੀ ਅਸੀਂ ਵੀ ਪੜ੍ਹ ਸਕਦੇ ਹਾਂ। ਇੱਕ ਦਿਮਾਗ 'ਚ ਫੋਬੀਆ ਜਿਹਾ ਬਹਿ ਜਾਂਦਾ ਕਿ ਸ਼ਾਇਦ ਮੈਂ ਇਸ ਲਾਇਕ ਹੀ ਹੈ ਨਹੀਂ, ਜਾਂ ਮੈਂ ਬਾਹਰ ਜਾਵਾਂਗੀ ਤੇ ਪਤਾ ਨਹੀਂ ਕੀ ਹੋ ਜਾਏਗਾ, ਮੈਂ ਬਾਹਰ ਜਾਵਾਂਗੀ ਤੇ ਪਤਾ ਨਹੀਂ ਮੈਨੂੰ ਜੋਬ ਮਿਲਣੀ ਨਹੀਂ ਹੈ, ਪਤਾ ਨਹੀਂ ਮੈਂ ਕੈਪੇਬਲ ਹੀ ਨਹੀਂ ਆ, ਮੈਂ ਇੰਟਰਵਿਊ ਹੀ ਨਹੀਂ ਦੇ ਸਕਾਂਗੀ। ਮੇਰੀ ਬਹੁਤ ਦਿਲੋਂ ਸਲਾਹ ਹੈ ਉਹਨਾਂ ਸਭ ਨੂੰ ਹੀ, ਸਭ ਲੇਡੀਜ਼ ਸਪੈਸ਼ਲੀ ਜਿਹੜੀ ਬੱਚਿਆਂ ਦੀ ਕੇਅਰ ਕਰ ਰਹੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਸਫ਼ਰ ਕਰ ਰਹੀ ਹੈ, ਇਟ ਇਜ਼ ਵੈਰੀ ਇੰਪੋਰਟੈਂਟ, ਬਹੁਤ ਜ਼ਰੂਰੀ ਹੈ ਸਾਡੇ ਲਈ ਪੜ੍ਹਨਾ, ਪੜ੍ਹਾਈ ਕਦੀ ਨਾ ਛੱਡੋ। ਟਰਸਟ ਮੀ, ਮੈਂ ਆਪ 2009 ਚ ਇੱਥੇ ਐਜ਼ ਅ ਸਟੂਡੈਂਟ ਆਈ ਸੀ ਤੇ ਟਿਲ ਨਾਓ ਇਵਨ ਇਫ ਆਈ ਐਮ ਅ ਸਿਟੀਜ਼ਨ ਮੈਂ ਹਾਲੇ ਤੱਕ ਪੜ੍ਹੀ ਜਾ ਰਹੀ ਹਾਂ, ਤੇ ਉਹਨੇ ਕਿਤੇ ਨਹੀਂ ਜਾਣਾ। ਜੋ ਵੀ ਤੁਹਾਨੂੰ ਲੱਗਦਾ ਬਸ ਤੁਸੀਂ ਇੱਕ ਫੀਲਡ ਫੜ ਲਓ ਜਾਂ 10 ਫੀਲਡ ਫੜ ਲਓ, ਮੈਨੂੰ ਲੱਗਦਾ ਆਸਟ੍ਰੇਲੀਆ ਇੱਕ ਏਦਾਂ ਦੀ ਕੰਟਰੀ ਹੈ ਜਿੱਥੇ ਅਸੀਂ ਮਤਲਬ 10 ਚੀਜ਼ਾਂ ਡਿਫਰੈਂਟ ਕਰਾਂਗੇ ਤੇ ਬਹੁਤ ਵਧੀਆ ਗੱਲ ਹੈ, ਇੱਕ ਨਹੀਂ ਤੇ ਦੂਜੀ ਕੰਮ ਆ ਜਾਊਗੀ, ਦੂਜੀ ਨਹੀਂ ਤੇ ਤੀਜੀ ਕੰਮ ਆ ਜਾਊਗੀ। ਤੇ ਬੇਸਿਕਲੀ ਲੇਡੀਜ਼ ਨੂੰ ਮੇਰੀ ਇਹ ਸਲਾਹ ਹੈ ਕਿ ਤੁਸੀਂ ਪਲੀਜ਼ ਪੜ੍ਹਾਈ ਨਾ ਛੱਡੋ ਬਿਨਾਂ ਸ਼ੱਕ। ਇਟਸ ਨਾਟ ਕਿ ਆਪਾਂ ਬਹੁਤ ਫਲੋ 'ਚ ਕਰਨੀ ਹੈ, ਸਲੋ ਮੋਸ਼ਨ ਤੇ ਵੀ ਤੁਸੀਂ ਕੁਝ ਕੋਰਸਿਸ ਜੁਆਇਨ ਕਰ ਲਓ, ਇੱਕ ਕੋਰਸ ਨਾਲ ਸਟਾਰਟ ਕਰੋ, ਐਂਡ ਬਿਫੋਰ ਸਟਾਰਟਿੰਗ ਹੈ ਜ਼ਰੂਰ ਸੋਚ ਲਓ ਕਿ ਮੈਂ ਕਰਨਾ ਕੀ ਹੈ। ਕਿਉਂਕਿ ਸਾਡੇ ਕੋਲ ਵੀ ਐਜ਼ ਅ ਕੰਸਲਟੈਂਟ ਜਦੋਂ ਕੋਈ ਇਨਰੋਲਮੈਂਟ ਵੀ ਆਉਂਦੀ ਤੇ ਸਾਡਾ ਪਹਿਲਾ ਕੁਐਸਚਨ ਉਸ ਬੰਦੇ ਨੂੰ ਇਹੀ ਹੁੰਦਾ ਕਿ ਕੀ ਕਰਨਾ ਚਾਹੁੰਦੇ ਹੋ, ਕਿਸ ਫੀਲਡ 'ਚ ਜਾਣਾ ਚਾਹੁੰਦੇ ਹੋ, ਜੇ ਮੈਂ ਚਾਇਲਡ ਕੇਅਰ 'ਚ ਕਰਨਾ ਕੰਮ ਜਾਂ ਏਜ ਕੇਅਰ 'ਚ ਕਰਨਾ ਹੈ ਕਿ ਕੰਸਟਰਕਸ਼ਨ 'ਚ ਕਰਨਾ ਹੈ ਕਿ ਰੈਸਟੋਰੈਂਟ 'ਚ ਕਰਨਾ ਹੈ, ਠੀਕ ਹੈ, ਉਹ ਸੋਚ ਲਓ। ਜਾਂ ਫਿਰ ਇੱਕ ਚੀਜ਼ ਹੋਰ ਹੁੰਦੀ ਹੈ, ਇੱਕ ਸੈਕਸ਼ਨ ਹੈ ਤੇ ਸੈਕਿੰਡ, ਬਹੁਤ ਵਾਰੀ ਲੋਕੀ ਕਹਿੰਦੇ ਮੈਂ ਕਨਫਿਊਜ਼ਡ ਹਾਂ, ਮੈਨੂੰ ਨਹੀਂ ਪਤਾ ਮੈਂ ਕੀ ਕਰਨਾ, ਮੇਰੇ ਬੱਚੇ ਵੱਡੇ ਹੋ ਜਾਣਗੇ, ਮੈਂ ਉਦੋਂ ਦਾ ਸੋਚ ਕੇ ਚੱਲ ਰਹੀ ਹਾਂ ਕਿ ਮੈਂ ਕੀ ਕਰਾਂ। ਤੇ ਲੇਡੀਜ਼ ਦੇਖੋ, ਐਟ ਦ ਐਂਡ ਆਫ ਦ ਡੇ ਅਸੀਂ ਕਿਸੇ ਵੀ ਸੈਕਟਰ 'ਚ ਕੰਮ ਕਰ ਰਹੇ ਹਾਂ, ਐਟ ਦ ਐਂਡ ਆਫ ਦ ਡੇ ਅਸੀਂ ਮਾਵਾਂ, ਸਾਨੂੰ ਬੱਚੇ ਅਸੀਂ ਕੱਲ ਨੂੰ ਪਿਕ ਡਰੋਪ ਵੀ ਕਰਨੇ ਆ, ਤੇ ਉਸ ਟਾਈਮ ਉਸ ਫੈਕਟਰ ਦੇ ਹਿਸਾਬ ਨਾਲ ਜਿਹੜੀ ਡਿਪਲੋਮਾ ਆਫ ਅਰਲੀ ਚਾਈਲਡਹੁੱਡ ਐਜੂਕੇਸ਼ਨ ਇੱਕ ਬਹੁਤ ਬੈਸਟ ਕੁਆਲੀਫਿਕੇਸ਼ਨ ਹੈ, ਤੁਸੀਂ ਚਾਇਲਡ ਕੇਅਰ 'ਚ ਭਾਵੇਂ ਬੱਚਿਆਂ ਨਾਲ ਕੰਮ ਕਰੋ, ਭਾਵੇਂ ਸੁਪਰਵਾਈਜ਼ਰ ਬਣ ਜਾਓ, ਭਾਵੇਂ ਕੋਆਰਡੀਨੇਟਰ ਬਣ ਜਾਓ। ਵਰਸਟ ਕੇਸ ਸਿਨੈਰੀਓ, ਅਗਰ ਤੁਹਾਨੂੰ ਲੱਗਦਾ ਕਿ ਮੈਂ ਘਰੋਂ ਬਾਹਰ ਨਿਕਲ ਹੀ ਨਹੀਂ ਸਕਦੀ, ਮੈਂ ਘਰ ਹੀ ਕੰਮ ਕਰਨਾ, ਤੇ ਉਹਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ ਕਿ ਤੁਸੀਂ ਘਰ ਦੇ ਵਿੱਚ ਹੀ ਫੈਮਿਲੀ ਡੇਅਰ ਖੋਲ ਸਕਦੇ ਹੋ, ਤੇ ਇਟਸ ਅ ਵੈਰੀ ਗੁੱਡ ਇਨਕਮ, ਬਹੁਤ ਅੱਛੇ ਪੈਸੇ ਅਸੀਂ ਕਮਾ ਲੈਂਦੇ ਹਾਂ ਉਹ ਤੋਂ ਵੀ। ਤੇ ਮੈਂ ਦੇਖਿਆ ਬਹੁਤ ਸਾਰੇ ਸਟੂਡੈਂਟਸ ਨੇ ਉਹ ਕੀਤਾ ਹੈ ਤੇ ਬਹੁਤ ਵਰਕਆਊਟ ਹੋਇਆ, ਤੇ ਮੈਨੂੰ ਨਾ ਇੱਕ ਇੱਕ ਲੈਵਲ ਆਫ ਕੰਫੀਡੈਂਸ ਬਣ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਅਸੀਂ ਥੋੜਾ ਕਮਾਉਣ ਲੱਗ ਜਾਂਦੇ ਹਾਂ। ਮੈਨੂੰ ਲੱਗਦਾ ਇਟ ਇਜ਼ ਵੈਰੀ ਇੰਪੋਰਟੈਂਟ ਆਲਸੋ ਲੇਡੀਜ਼ ਲਈ ਸਪੈਸ਼ਲੀ, ਤੇ ਆਪੇ ਹੀ ਫਿਰ ਬੂਸਟਅਪ ਆ ਜਾਂਦਾ ਹੈ। ਉਹੀ ਸਟੂਡੈਂਟ ਸਾਡੇ ਕੋਲ ਅੱਜ ਤੋਂ 4-4 ਸਾਲ ਪਹਿਲੇ ਦੇ ਅੱਜ ਤੱਕ ਸਾਡੇ ਨਾਲ ਕੋਰਸ ਕਰੀ ਜਾ ਰਹੇ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਚਲੋ ਇੱਕ ਕਰ ਰਹੀ ਹਾਂ, ਦੂਜਾ ਤੀਜਾ, ਕੁਛ ਨਾ ਕੁਛ ਓਪਰਚੁਨਿਟੀਜ਼ ਸੱਚ ਆਉਂਦੀਆਂ ਰਹਿੰਦੀਆਂ।
ਤੇ ਜੀ ਗੀਤ, ਤੇ ਆਸਟ੍ਰੇਲੀਆ ਵਿੱਚ ਆਉਣ ਵਾਲੇ ਨਵੇਂ ਲੋਕਾਂ ਜਾਂ ਵਿਦਿਆਰਥੀਆਂ ਲਈ ਕੋਈ ਸਲਾਹ ਕਿ ਕਿਹੋ ਜਿਹੀ ਪ੍ਰੈਪਰੇਸ਼ਨ ਕਰਕੇ ਆਸਟ੍ਰੇਲੀਆ ਆਇਆ ਜਾਵੇ?
ਦੇਖੋ ਇਹ ਬਹੁਤ ਹੀ ਹੌਟ ਕੁਐਸਚਨ ਹੈ ਇਸ ਟਾਈਮ ਤੇ, ਮੈਂ ਦਿਲੋਂ ਹੀ ਸਭ ਨੂੰ ਇਹੀ ਸਲਾਹ ਦੇਣਾ ਚਾਹੁੰਦੀ ਹਾਂ ਕਿ ਜਿੰਨੇ ਵੀ ਲੋਕੀ, ਜਿੰਨੇ ਵੀ ਸਟੂਡੈਂਟਸ ਵਾਪਸ ਆ ਰਹੇ ਆ ਜਿਹੜੇ ਉੱਥੇ ਸਟਰਕ ਸੀਗੇ, ਕਿ ਇਹ ਇੱਕ ਤਰ੍ਹਾਂ ਦੀ ਨਵੀਂ ਸ਼ੁਰੂਆਤ ਹੈ, ਤੇ ਆਪਣਾ ਹੌਸਲਾ ਨਾ ਹਾਰਨ, ਕਿਉਂਕਿ ਮੈਨੂੰ ਪਰਸਨਲੀ, ਮੈਂ ਆਪਣੀ ਹਰ ਇੰਟਰਵਿਊ 'ਚ ਇਹ ਗੱਲ ਸਭ ਨੂੰ ਹੀ ਕਹਿੰਦੀ ਹਾਂ ਕਿ ਆਪਣੇ ਆਪ ਨੂੰ ਬਹੁਤ ਲੱਕੀ ਸਮਝੋ ਕਿ ਵੀ ਆਰ ਇਨ ਆਸਟ੍ਰੇਲੀਆ। ਅਗਰ ਤੁਸੀਂ ਦੇਖਿਆ ਹੋਵੇ ਤੇ ਕੋਵਿਡ ਵਿੱਚ ਕਾਫੀ ਗਵਰਨਮੈਂਟ ਨੇ ਈਵਨ ਸਟੂਡੈਂਟਸ ਨੂੰ ਵੀ ਸਰਵਿਸ ਆਸਟ੍ਰੇਲੀਆ ਵੱਲੋਂ ਜਿਹੜੀਆਂ ਪੇਮੈਂਟਸ ਮਿਲੀਆਂ, ਡਿਜ਼ਾਸਟਰ ਪੇਮੈਂਟਸ ਮਿਲੀਆਂ, ਤੇ ਦਿਲ ਹਾਰਨ ਦੀ ਲੋੜ ਨਹੀਂ, ਬਿਕੋਜ਼ ਇੱਥੇ ਬਹੁਤ ਜ਼ਿਆਦਾ ਓਪਰਚੁਨਿਟੀਜ਼ ਬਹੁਤ ਜ਼ਿਆਦਾ ਆਸਟ੍ਰੇਲੀਆ 'ਚ ਐਸ ਕੰਪੈਰੇਟਿਵ ਟੂ, ਅਗਰ ਅਸੀਂ ਅੱਜ ਤੋਂ 7-8 ਸਾਲ ਤੋਂ ਪਹਿਲਾਂ ਤੇ ਹੁਣ ਕੰਪੇਅਰ ਕਰੀਏ, ਤੇ ਜੋਬਸ ਆਰ ਪਲੈਂਟੀ, ਬਹੁਤ ਸਾਰੀਆਂ ਐਪਸ ਬਣੀਆਂ ਹੋਈਆਂ, ਬਹੁਤ ਸਾਰੇ ਆਨਲਾਈਨ ਪਲੇਟਫਾਰਮ ਹੈ, ਈਵਨ ਕਿ ਸੋਸ਼ਲ ਮੀਡੀਆ ਗਰੁੱਪਸ ਬਹੁਤ ਜ਼ਿਆਦਾ ਖੁੱਲ ਗਏ ਆ। ਜਿਹਦੇ ਚ ਨਾ ਅਸੀਂ ਬਹੁਤ ਸਾਰੇ ਮੈਂ ਦੇਖੀ ਹੈ ਸਟੂਡੈਂਟ ਵੀ ਕਹਿੰਦੇ ਕਿ ਮੈਂ ਫ੍ਰੀ ਆ ਜੀ, ਮੈਨੂੰ ਜੋਬ ਚਾਹੀਦੀ ਹੈ, ਮੈਂ ਪਾਰਟੀਕੁਲਰ ਏਰੀਆ ਚ ਰਹਿਣੀ ਆ। ਬਹੁਤ ਸਾਰੇ ਆਪਣੀ ਆਪਣੀ ਕਮਿਊਨਿਟੀ ਦੇ ਲੋਕੀ ਵੀ ਅੱਗੇ ਆ ਕੇ ਹੈਲਪ ਕਰ ਰਹੇ। ਤੇ ਬੇਸਿਕਲੀ ਜਿਹੜੇ ਸਟੂਡੈਂਟਸ ਵਾਪਸ ਆ ਰਹੇ ਆ ਉਹਨਾਂ ਲਈ ਮੇਰੀ ਇਹੀ ਸਲਾਹ ਹੈ ਕਿ ਵੀ ਡਰਨ ਦੀ ਲੋੜ ਨਹੀਂ ਹੈ। ਇਹ ਸੋਚ ਲਓ ਕਿ ਅਸੀਂ ਨਵਾਂ ਸਟੈਪ ਰੱਖ ਰਹੇ ਹਾਂ ਆਸਟ੍ਰੇਲੀਆ ਚ, ਜਿਹੜੀ ਅਸੀਂ ਪਹਿਲਾਂ ਸਟਾਰਟ ਕੀਤੀ ਸੀ ਦੁਬਾਰਾ ਕਰ ਰਹੇ ਹਾਂ, ਤੇ ਇੱਥੇ ਕਮਿਊਨਿਟੀ ਬਹੁਤ ਹੈਲਪਫੁਲ ਹੈ, ਤੇ ਸਭ ਠੀਕ ਹੀ ਹੋ ਜਾਣਾ, ਮਤਲਬ ਦਿਲ ਹਾਰ ਕੇ ਨਾ ਵਾਪਸ ਆਉਣ
ਜੀ ਗੀ। ਤੇ ਇਸ ਮੁਤਲਕ ਕੋਈ ਹੋਰ ਜਾਣਕਾਰੀ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋਵੋ?
ਹਾਂਜੀ, ਇੱਥੇ ਦੇਖੋ ਆਪਾਂ ਜਿਹੜੇ ਡੀਲ ਕਰਦੇ ਨਾ ਐਜ਼ ਅ ਕਾਉਂਸਲਰ, ਆਪਾਂ ਮੇਨਲੀ ਗਵਰਨਮੈਂਟ ਫੰਡਿੰਗ ਚ ਡੀਲ ਕਰਦੇ ਆ। ਤੇ ਬੇਸਿਕਲੀ ਹੁੰਦਾ ਕੀ ਹੈ ਕਿ ਅਗਰ ਤੁਸੀਂ ਆਸਟ੍ਰੇਲੀਅਨ ਪੀਆਰ ਹੋ ਜਾਂ ਤੁਸੀਂ ਆਸਟ੍ਰੇਲੀਅਨ ਸਿਟੀਜ਼ਨ ਹੋ, ਤੇ ਤੁਸੀਂ ਜਿਹੜੇ ਕੋਰਸ, ਤੁਸੀਂ ਗਵਰਨਮੈਂਟ ਫੰਡਿੰਗ ਜਿਹੜੀ ਆ ਉਹ ਐਕਸੈਸ ਕਰ ਸਕਦੇ ਹੋ, ਠੀਕ ਹੈ? ਤੇ ਇਹਦੇ ਚ ਤੁਹਾਨੂੰ ਕੋਰਸ ਫ੍ਰੀ ਆਫ ਕੋਸਟ ਹੈ, ਇਹਦੇ ਚ ਤੁਸੀਂ ਕੋਈ ਪੇਮੈਂਟ ਨਹੀਂ ਕਰਨੀ ਹੁੰਦੀ ਕਿਉਂਕਿ ਗਵਰਨਮੈਂਟ ਤੁਹਾਡਾ ਪੂਰਾ ਕੋਰਸ ਫੰਡ ਕਰਦੀ ਹੈ। ਤੇ ਕਿਸੇ ਵੀ ਕਾਲਜ ਤੋਂ ਅਗਰ ਤੁਸੀਂ ਕੋਰਸ ਕਰਦੇ ਹੋ, ਉਹਦੇ ਲਈ ਸਾਰੀ ਪੇਮੈਂਟ ਹੈ, ਇੱਕ ਲੰਬਸਮ ਅਮਾਊਂਟ ਕੋਸਟ ਹੁੰਦਾ ਹੈ, 100, ਕੋਈ 100 ਚਾਰਜ ਕਰਦਾ ਹੈ, ਕੋਈ 200, ਦੈਟ ਇਜ਼ ਜਸਟ ਐਨ ਐਨਰੋਲਮੈਂਟ ਫੀਸ। ਤੇ ਉਸ ਤੋਂ ਬਾਅਦ ਦੀ ਜਿਹੜੀ ਪੂਰੀ ਫੀਸ ਹੈ ਉਹ ਸਾਰਾ ਉਹ ਕਾਲਜ ਨੂੰ ਗਵਰਨਮੈਂਟ ਦਿੰਦੀ ਹੈ, ਤੁਸੀਂ ਆਪ ਕੁਛ ਪੇ ਨਹੀਂ ਕਰਨਾ, ਠੀਕ ਹੈ? ਤੇ ਇਹ ਛੋਟੇ ਛੋਟੇ ਕੋਰਸਿਸ ਜਿਹੜੇ ਹੈ ਉਹ ਭਾਵੇਂ ਐਜ਼ ਅ ਰਿਫਰੈਸ਼ਰ ਤੁਸੀਂ ਫਸਟ ਏਡ ਹੋ ਗਿਆ ਜਾਂ ਫਿਰ ਫੂਡ ਹੈਂਡਲਿੰਗ ਹੋ ਗਿਆ, ਕਈ ਲੋਕਾਂ ਨੂੰ ਰੈਸਟੋਰੈਂਟਸ 'ਚ ਜੋਬ ਮਿਲ ਜਾਂਦੀ ਹੈ ਜਾਂ ਚਾਈਲਡ ਕੇਅਰ ਸੈਂਟਰਸ 'ਚ, ਕਿਚਨ 'ਚ ਜੋਬ ਮਿਲ ਜਾਂਦੀ ਹੈ। ਤੇ ਉਹਦਾ ਦੇ ਲਈ ਛੋਟੇ ਛੋਟੇ ਫੂਡ ਹੈਂਡਲਿੰਗ ਦੇ ਕੋਰਸ ਹੋ ਗਏ, ਚਾਈਲਡ ਪ੍ਰੋਟੈਕਸ਼ਨ ਦੇ ਕੋਰਸ ਹੋ ਗਏ, ਉਹ ਪੇਡ ਕੋਰਸਿਸ ਹੀ ਹੁੰਦੇ ਆ ਬਿਕੋਜ਼ ਉਹ ਸਿਰਫ 1 ਡੇ ਕੋਰਸ ਹੁੰਦੇ ਆ। ਤੇ ਲੌਂਗ ਕੋਰਸਿਸ ਲਾਈਕ ਚਾਈਲਡ ਕੇਅਰ, ਏਜ ਕੇਅਰ, ਇਹ ਫੰਡ ਕਰਦੀ ਹੈ ਗਵਰਨਮੈਂਟ। ਆਫਕੋਰਸ ਇਹਦੇ 'ਚ ਇੱਕ ਐਲੀਜੀਬਿਲਿਟੀ ਕ੍ਰਾਈਟੀਰੀਆ ਜਿਹੜਾ ਅਸੀਂ ਕੰਸਲਟੈਂਸੀ ਦੇ ਟਾਈਮ ਤੇ ਸਟੂਡੈਂਟਸ ਨੂੰ ਗਾਈਡ ਕਰ ਦਿੰਦੇ ਹਾਂ ਉਹ ਕਿੱਦਾਂ ਫੋਲੋ ਕਰਨਾ, ਬਟ ਹਾਂਜੀ ਮੇਨ ਕ੍ਰਾਈਟੀਰੀਆ ਇਸ ਕਿ ਤੁਸੀਂ ਅਗਰ ਫੰਡ ਐਕਸੈਸ ਕਰਨਾ ਚਾਹੁੰਦੇ ਹੋ ਤੇ ਉਹ ਫੰਡ ਤੁਸੀਂ ਵਾਪਿਸ ਨਹੀਂ ਕਰਨੇ ਬਿਕੋਜ਼ ਇਹ ਸਕਿੱਲ ਵੀਕ ਫੰਡਿੰਗ ਹੈ, ਠੀਕ ਹੈ? ਤੇ ਤੁਸੀਂ ਈਜ਼ੀਲੀ ਫ੍ਰੀਲੀ ਫ੍ਰੀਓਲੀ ਫ੍ਰੀ ਕੋਸਟ ਐਕਸੈਸ ਕਰ ਸਕਦੇ ਹੋ ਇਨ ਵਿਕਟੋਰੀਆ ਓਨਲੀ, ਠੀਕ ਹੈ? ਸਿਰਫ ਵਿਕਟੋਰੀਆ 'ਚ ਹੀ ਹੈ ਜਿਹੜੀ ਤੁਸੀਂ ਫੰਡਿੰਗ ਵਾਪਿਸ ਨਹੀਂ ਕਰਨੀ। ਤੇ ਉਹ ਵੀ ਤੁਸੀਂ ਦੇਖੋ ਆਪਸ਼ਨ ਜਿਹੜੀ ਉਹ ਵੀ ਗ੍ਰੈਸਪ ਕਰ ਸਕਦੇ ਹੋ। ਤੁਸੀਂ ਕੁਛ ਪੇ ਨਹੀਂ ਕਰ ਰਹੇ ਤੇ ਘਰੋਂ ਬੈਠ ਕੇ, ਅੱਜ ਕੱਲ੍ਹ ਤੁਹਾਨੂੰ ਘਰੋਂ ਬਾਹਰ ਵੀ ਨਹੀਂ ਜਾਣਾ ਪੈਂਦਾ, ਕੋਵਿਡ ਦੇ ਕਾਰਨ ਕਲਾਸਿਸ ਘਰੋਂ ਹੀ ਬੈਠੇ ਲੱਗੀ ਜਾ ਰਹੀਆਂ। ਤੇ ਉਹ ਇੱਕ ਈਜ਼ੀ ਫੈਕਟਰ ਵੀ ਹੋ ਜਾਂਦਾ ਮਦਰਸ ਦੇ ਲਈ ਕਿ ਕੁਛ ਲੇਡੀਜ਼ ਏਦਾਂ ਦੀ ਵੀ ਹੁੰਦੀਆਂ ਜਿਹੜੀਆਂ ਡਰਾਈਵ ਨਹੀਂ ਕਰਦੀਆਂ, ਤੇ ਉਹਨਾਂ ਲਈ ਬਹੁਤ ਜ਼ਿਆਦਾ ਹੈਂਡੀ ਹੋ ਜਾਂਦਾ ਕਿ ਘਰ ਬੈਠੇ ਬੈਠੇ ਤੁਸੀਂ ਕੋਰਸ ਕਰ ਰਹੇ ਹੋ, ਤੁਹਾਨੂੰ ਕੁਛ ਪੇ ਵੀ ਨਹੀਂ ਕਰਨਾ ਪੈ ਰਿਹਾ। ਤੇ ਮਲਟੀਪਲ ਆਪਸ਼ਨ ਆ, ਜੋ ਮਰਜ਼ੀ ਆਪਸ਼ਨ ਚੂਜ਼ ਕਰ ਲਓ। ਸਨੈਪਸ਼ਾਟਸ ਇੰਨਾ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਫਸਟ ਆਫ ਆਲ ਤਾਂ ਜਿੰਨੇ ਵੀ ਸਟੂਡੈਂਟਸ ਹੈ, ਲੇਡੀਜ਼ ਹੈ, ਬੱਚੇ ਹੈ, ਕੋਈ ਵੀ ਤੁਸੀਂ ਅਗਰ ਕੋਈ ਕੁਆਲੀਫਿਕੇਸ਼ਨ ਲੱਭ ਰਹੇ ਹੋ, ਇਟ ਇਜ਼ ਵੈਰੀ ਇੰਪੋਰਟੈਂਟ ਕਿ ਇਹ ਸੋਚ ਲਓ ਕਿ ਮੈਂ ਕਰਨਾ ਕੀ, ਮੈਂ ਕਿਹੜੇ ਸੈਕਟਰ 'ਚ ਜਾਣਾ। ਸੈਕਿੰਡਲੀ ਪਲੀਜ਼ ਪੜ੍ਹਨਾ ਛੱਡੋ ਨਾ, ਕੋਈ ਵੀ ਪੜ੍ਹਾਈ ਕਿਸੇ ਵੀ ਟਾਈਮ ਕਿਤੇ ਵੀ ਕੰਮ ਆ ਜਾਣੀ। ਤੀਸਰਾ, ਅਗਰ ਤੁਹਾਨੂੰ ਲੱਗ ਰਿਹਾ ਕਿ ਹਾਂਜੀ ਮੈਂ 5 ਦਿਨ ਕੰਮ ਨਹੀਂ ਕਰ ਸਕਦੀ, ਮੈਂ 3 ਦਿਨ ਹੀ ਕੰਮ ਕਰਨਾ, ਤੁਸੀਂ ਕਿਸੇ ਵੀ ਕੋਰਸ ਨੂੰ ਚੂਜ਼ ਕਰਦੇ ਹੋ, ਮਲਟੀਪਲ ਏਜੰਸੀਆਂ ਹੈਗੀਆਂ ਮਾਰਕੀਟ 'ਚ। ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਨਹੀਂ ਪਤਾ ਕਿ ਏਜੰਸੀ ਕਿਹੜੀ ਹੈ, ਉਹਨੂੰ ਕਿੱਦਾਂ ਅਪਰੋਚ ਕਰਨਾ, ਏਦਾਂ ਦੇ ਵੀ ਲੋਕ ਸਟੂਡੈਂਟਸ ਆਉਂਦੇ ਆ ਸਾਡੇ ਕੋਲ ਜਿਹਨੂੰ ਨਹੀਂ ਪਤਾ ਹੁੰਦਾ, ਤੋ ਯੂ ਕੈਨ ਆਲਵੇਜ਼ ਕੰਟੈਕਟ ਅਸ, ਸਾਨੂੰ ਕੰਟੈਕਟ ਕਰ ਸਕਦੇ ਹੋ, ਅਸੀਂ ਤੁਹਾਨੂੰ ਦੱਸ ਦਾਂਗੇ ਹਾਂਜੀ ਕਿੱਥੋਂ ਤੁਸੀਂ ਕਿੱਦਾਂ ਕਿਹੜੀ ਏਜੰਸੀ ਨੂੰ ਅਪਰੋਚ ਕਰਨਾ, ਕਿਹੜਾ ਕੋਰਸ ਕੀਤਾ ਜਾ ਸਕਦਾ। ਜਦੋਂ ਤੁਹਾਨੂੰ ਆਪ ਕੋਈ ਚੀਜ਼ ਸਮਝ ਨਹੀਂ ਆਉਂਦੀ, ਇਟ ਇਜ਼ ਇੰਪੋਰਟੈਂਟ ਕਿ ਤੁਸੀਂ ਇੱਕ ਕਰੀਅਰ ਕਾਉਂਸਲਰ ਨੂੰ ਪੁੱਛ ਲਓ, ਬਿਕੋਜ਼ ਮੈਨੂੰ ਲੱਗਦਾ ਉਹ ਤੁਹਾਨੂੰ ਇੱਕ ਬੂਸਟ ਅਪ ਦੇ ਦਿੰਦਾ। ਸਮਟਾਈਮਸ ਐਜ਼ ਐਨ ਐਕਸਪੀਰੀਅੰਸ ਕੁਛ ਏਦਾਂ ਦੇ ਸਟੂਡੈਂਟ ਸਾਡੇ ਕੋਲ ਆਏ ਆ ਜਿਨ੍ਹਾਂ ਨੇ ਕੋਰਸ ਕਰਨਾ ਨਹੀਂ ਹੁੰਦਾ, ਉਹ ਸਿਰਫ ਫੋਨ ਜਨਰਲੀ ਕਰਦੇ, ਬਟ ਜਦੋਂ ਗੱਲ ਕਰਦੇ ਉਹਨਾਂ ਨੂੰ ਲੱਗਦਾ ਨਹੀਂ ਆਪਾਂ ਕਰ ਸਕਦੇ ਹਾਂ। ਤੇ ਹਿੰਮਤ ਨਾ ਹਾਰੋ, ਅਸੀਂ ਕਿੱਦਾਂ ਦੀ ਕੰਟਰੀ 'ਚ ਬੈਠੇ ਹਾਂ ਜਿੱਥੇ ਗਵਰਨਮੈਂਟ ਇਜ਼ ਆਲਵੇਜ਼ ਵਿਦ ਅਸ, ਐਂਡ ਔਨ ਟੌਪ ਆਫ ਦੈਟ ਬਹੁਤ ਸਾਰੀ ਸਪੋਰਟ ਹੈਗੀ ਹੈ, ਉਹ ਭਾਵੇਂ ਸੋਸ਼ਲ ਮੀਡੀਆ ਗਰੁੱਪਸ ਹੈ, ਭਾਵੇਂ ਏਜੰਸੀਜ਼ ਹੈ, ਭਾਵੇਂ ਕੰਸਲਟੈਂਸੀਜ਼ ਹੈ, ਤੇ ਭਾਵੇਂ ਹੋਰ ਵੀ ਬਹੁਤ ਸਾਰੇ ਪਾਥਵੇਜ਼ ਹੈਗੇ ਹੈ। ਤੇ ਬਹੁਤ ਓਪਰਚੁਨਿਟੀਜ਼ ਓਪਨ ਹੈ ਇੱਥੇ, ਤੇ ਆਪਣਾ ਪਾਥਵੇ ਦੇਖ ਲਓ ਕੀ ਕਰਨਾ ਚਾਹੁੰਦੇ ਹੋ, ਕਿੱਦਾਂ ਕਰਨਾ ਚਾਹੁੰਦੇ ਹੋ, ਕਿਹੜੇ। ਤੇ ਨੈਵਰ ਐਂਡਿੰਗ ਜੋਬਸ ਹੈ ਆਸਟ੍ਰੇਲੀਆ ਦੇ ਵਿੱਚ, ਤੇ ਇੱਥੇ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਰਾਹ ਨਿਕਲ ਹੀ ਆਉਂਦਾ।
ਗੱਲਬਾਤ ਕਰਨ ਲਈ ਤੇ ਸਮੇਂ 'ਚੋਂ ਸਮਾਂ ਕੱਢਣ ਲਈ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਜੀ। You with SBS Radio.